संते आए फिर तू फिर संतन पे आया ब्रह्म हमरा सगल
मेरे मिलन दा कोई भी यतन न कर सके मैनू कोई मिला ना सकिया मैं फिरदा फिरदा संतां कोल आया फिरत संतन पे आया उन्हें फिर एक करामात कीती केड़ी दुख ब्रह्म हमारा सगल मिटाया मेरा वो बिछोड़े दा दुख मेरा परम दा दुख परम विच बंदा बड़ा दुखी है एवें परम पै जाए किसी गल का कोई मित्र होवे ते ओदी कोई चुगली कर जाए ते मन विच परम पै जांदा है मैं तो मित्र समझदा सां ये फिर गल बड़ा दुख देंदी पर जे एदो भी वड्डा परम पै जाए गुरु ते सिदक ते फिर ओ सिदक टुट जाए महापुरखां ते सिदक ते ओ सिदक साबत ना रहे इस तो वड्डा परम फिर होर कोई मित्र नालों कोई टुट जाएगा की बिगड़िया कुछ भी नहीं परलोक तो नहीं बिगड़िया पर गुरु नालों महापुरखा नालों टुट गया लोक प्रलोक दो में बिगड़ गए ये परम मेरा किना मिटाया ये भी महापुरखा ने संतान फिरत संतन पे आया दुख ब्रह्म हमरा सगल मिटाया पिछोड़े दा दुख मेरा उन्हें मिटा दिता मैं विछड़िया सा मैनू मेल लिया वही मेल सकते हैं कबीर जी आख दिन ओ संतां दा प्रीतम है वाहिगुरु उन्हों का बड़ा प्यारा है उन्हों की गल वो कदे टालदा ही नहीं किड्डी समर्था वाला है वाहिगुरु पर ऐडी समर्था दे होंदिया भी अपनिया संतां दे कितना अधीन है कि उन्हां दी गल नूं टाल नहीं सकदा मोड़ नहीं सकदा नारी हूं ते पुरख करावे पुरखन ते जो नारी कह कबीर साधु को प्रीतम तिस मूरत बलिहारी वो साधु दा प्रीतम है क्यों प्रीतम है साधु दा के साध ने उस वाहिगुरु नूं अपनी रसना ते रखिया होया बंदे ने रसना ते की रखिया होया स्वाद जिहड़ी शै स्वादी लगे वह खाधी नहीं स्वादी लगी थुक दित्ती बंदे नूं स्वाद मुख है वह भी जीव दा पर संत ने रब दे प्यारे ने रसना उत्ते वाहिगुरु नूं किस रूप विच बिठाया नाम दे रूप विच कि जिन्हां दी रसना हर वेले जपदी है श्री वाहिगुरु जिन्हां सास गिरास न जिमें कबीर ने आख्या कबीर मेरी सिमरनी रसना उपर राम मेरी जड़ी जेब है ना हूँ ये मेरी माला बन गई है आ माला हाथ विच आवे तो फिर किमें जपया जाता किसी के हाथ माला फड़ा दे जिन्ना चिर माला दे मणके उंगलियां फेरन गिया जबान नाल जरूर बोलेगा ये संबंध है पर कबीर कहता मेरी तो जबान ही माला बन गई है कबीर मेरी सिमरणी रसना उपर राम मेरी रसना ते राम आ गया यही तो उसकी मित्रता है कोई मित्र बनाना चाहे उसनू तो अपनी रसना ते सिमरन नू बठा लो अपनी रसना ते नाम दा निवास कर लवे रसना नू नाम जपन विच ला देवे ओ वाहिगुरु उसका प्रीतम हो जाएगा उसका मित्र हो जाएगा ते फिर मित्र की गल कोई मित्र मोड़दा है किसे मित्र नू नाल ले जाओ फलाने दे रुपये देने ने सूद नहीं छड़दा ते तू उसका मित्र है ये काम तो करा दे जरा पर जिस वेले मित्र गया उसने वही अगे चा रखी मित्र जे तैनू चंगा लगता है तो बेशक सारा नाव ही टिप दे एक सूद की कहड़ी गल है क्योंकि मित्र जो होया मित्रता तो सब कुछ सदके है केड़ी मित्रता निभाई भगवान कृष्ण ने सुदामा बचपन का मित्र सी ते जिस वेले आया दर्शना नू ते दूरों देख डंडौत कर वो मथा किसनू टेकिया अपनी मित्रता नू टेकिया दूरों देख डंडौत कर छोड़ सिंघासन हर जी आए ਮਿੱਤਰਤਾ ਦੇ ਸਦਕੇ ਸਿੰਘਾਸਨ ਛੱਡਿਆ, ਦੂਰੋਂ ਡਿੱਠਾ ਡੰਡੌਤ ਕੀਤੀ ਤੇ ਭੱਜ ਕੇ ਆਏ ਗੱਲ ਨਾਲ ਲਾ ਲਿਆ। ਦੂਰੋਂ ਦੇਖ ਡੰਡੌਤ ਕਰ, ਛੋਟ ਸਿੰਘਾਸਨ ਹਰ ਜੀ ਆਏ, ਪਹਿਲੇ ਦੇ ਪ੍ਰਦਖਣਾ ਫਿਰ ਪੈਰੀ ਪੈ ਕੇ ਲੈ ਗੱਲ ਲਾਏ, ਪੁੱਛਣ ਕੁਸਲ ਪਿਆਰ ਕਰ। ਆ ਮਿੱਤਰ ਉਹ ਗੱਲਾਂ ਕਰੀਏ ਜਦੋਂ ਮੈਂ ਤੇ ਤੂੰ ਰਲ ਕੇ ਆਪਣੇ ਗੁਰੂ ਦੀ ਸੇਵਾ ਕਰਦੇ ਸੀ, ਉਹ ਗੁਰੂ ਕੀ ਸੇਵਾ ਦੀ ਕਥਾ ਕਰੀਏ, ਕਿਉਂਕਿ ਜਿਹੜੀ ਕਥਾ ਕੀਤੀ ਜਾਏ ਉਹੀ ਉਹ ਵੇਲਾ ਉਸ ਵੇਲੇ ਬਣ ਜਾਂਦਾ। ਅੱਜ ਇਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਦੀਆਂ ਸਾਖੀਆਂ ਕਰਦੇ ਹਾਂ, ਕੋਈ ਪ੍ਰਤੀਤ ਹੁੰਦਾ ਹੈ ਵੀ 400-500 ਵਰੇ ਗੁਜ਼ਰ ਗਏ ਇਸ ਗੱਲ ਨੂੰ, ਮਾਲੂਮ ਇਹ ਹੁੰਦਾ ਹੈ ਵੀ ਉਹ ਸੱਚੇ ਪਾਤਸ਼ਾਹ ਬੈਠੇ ਹੈ, ਉਹ ਮਰਦਾਨਾ ਬੈਠਾ ਕੀਰਤਨ ਕਰਦਾ, ਉਹ ਮੇਰੇ ਵਰਗੇ ਕਰੋੜਾਂ ਪਾਪੀਆਂ ਦਾ ਉਧਾਰ ਪੈ ਕਰਦੇ। ਇਹ ਵਿੱਚ ਵਿੱਚੋਂ ਮਿੱਟ ਜਾਂਦੀ। ਇਸ ਵਾਸਤੇ ਮਿੱਤਰ ਨੂੰ ਕੋਲ ਬਿਠਾਇਆ ਤੇ ਫਿਰ ਗੁਰ ਸੇਵਾ ਦੀ ਕਥਾ ਸੁਣਾਈ, ਉਹ ਗੁਰੂ ਕੀ ਸੇਵਾ ਦੀ ਕਥਾ ਸੁਣੀ ਤੇ ਸੁਣਾਈ। ਮਾਨੂੰ ਉਹੀ ਉਹ ਵੇਲਾ ਮੁੜ ਬਚਪਨੇ ਦਾ ਲਿਆ ਲਿਆਂਦਾ ਮਿੱਤਰਤਾ ਲਈ। ਇਹ ਹੈ ਮਿੱਤਰਤਾ। ਮਿੱਤਰ ਸੱਚਾ ਮਿੱਤਰ ਹੋਵੇ, ਕੋਈ ਮਿੱਤਰ ਹੋਵੇ ਜਿਸ ਨੂੰ ਆਪਣਾ ਕਹਿ ਸਕੀਏ। ਪਰ ਸਾਹਿਬ ਆਖਦੇ ਨੇ ਮਿੱਤਰ ਕਨੇਰੇ ਕਰ ਥਕੀ, ਮੈਂ ਮਿੱਤਰ ਬਹੁਤ ਕਰ ਡਿੱਠੇ, ਕਿਸੇ ਨੇ ਮੇਰਾ ਇਹ ਵਿਛੋੜੇ ਦਾ ਦੁੱਖ ਨਹੀਂ ਕੱਟਿਆ। ਇਸ ਵਾਸਤੇ ਸੰਸਾਰ ਵਿੱਚ ਜੇ ਕੋਈ ਮਿੱਤਰ ਹੈ ਤਾਂ ਇੱਕੋ ਹੈ, ਕਿਹੜਾ? ਕਰ ਮਿੱਤਰਾਈ ਸਾਧ ਸੁਣ। ਮੈਂ ਜਦੋਂ ਸੰਤਾਂ ਨਾਲ ਮਿੱਤਰਾਈ ਕੀਤੀ, ਫਿਰਤ ਫਿਰਤ ਸੰਤਨ ਪੈ ਆਇਆ, ਉਹਨਾਂ ਨੇ ਮਿੱਤਰਤਾ ਦਾ ਅੱਗੋਂ ਜਵਾਬ ਦਿੱਤਾ, ਕਿਹੜਾ? ਕਿ ਦੁੱਖ ਬ੍ਰਹਮ ਹਮਰਾ ਸਗਲ ਮਿਟਾਇਆ, ਮੇਰਾ ਭਰਮ ਦਾ ਦੁੱਖ ਇਹ ਸਭ ਮਿਟਾ ਦਿੱਤਾ, ਮੇਰੀ ਬਾਂਹ ਫੜੀ ਮੈਨੂੰ ਕਿੱਥੇ ਜਾ ਕੇ ਖਿਲਾ ਰਿਹਾ, ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ, ਉਸ ਵਾਹਿਗੁਰੂ ਦੇ ਮਹਿਲ ਦੇ ਹਜ਼ੂਰ ਜਾ ਖੜਾ ਕੀਤਾ। ਬਾਬਾ ਜੀ ਨਗਰੋਟੇ ਦੀ ਪਹਾੜੀ ਤੇ ਬੈਠੇ ਸਨ। ਪੁੰਨਿਆ ਤੋਂ ਬਾਅਦ ਤਾਂ ਸੰਗਤ ਥੋੜੀ ਹੁੰਦੀ ਸੀ, ਪਰ ਪੁੰਨਿਆ ਨੂੰ ਸੰਗਤ ਥਾਂ ਥਾਂ ਤੋਂ ਅਣ ਜੁੜਦੀ ਸੀ। ਇੱਕ ਦਿਨ ਬਾਬਾ ਜੀ ਸ਼ਾਮ ਨੂੰ ਬਚਨ ਕਰ ਰਹੇ ਸਨ, ਇਸ਼ਾਰਾ ਕੀਤਾ, ਅਸੀਂ ਚੁੱਪ ਕਰ ਗਏ, ਕੀਰਤਨ ਕਰ ਰਹੇ ਸਨ। ਬਾਬਾ ਜੀ ਵਿੱਚੋਂ ਕਿਸੇ ਕਿਸੇ ਪੰਕਤੀ ਦੇ ਆਪ ਅਰਥ ਕਰਦੇ ਸਨ, ਕੋਈ ਵਿਚਾਰ ਕਰਦੇ ਸਨ। ਬਾਬਾ ਜੀ ਵਿਚਾਰ ਕਰ ਰਹੇ ਸਨ ਤੇ ਵਿਚਾਰ ਕਰਦਿਆਂ ਜ਼ਿਕਰ ਆ ਗਿਆ। ਬਾਬਾ ਜੀ ਨੇ ਕਿਹਾ, ਕੋਈ ਕਹਿੰਦਾ ਕਾਗਜ਼ ਹੈ, ਕੋਈ ਆਖਦਾ ਪੱਤਰੇ ਹਨ, ਕੋਈ ਕਹਿੰਦਾ ਸਿਆਹੀ ਹੈ। ਆਖਿਰ ਮੇਰੀ ਤਾਂ ਜਵਾਨ ਜਲ ਜਾਏ ਜੇ ਮੈਂ ਇਹ ਕੁਝ ਆਖਾਂ, ਮੈਂ ਤੇ ਆਖਣਾ ਗੁਰੂ ਨਾਨਕ ਬੈਠਾ ਹੈ। ਕੋਈ ਮੇਰੀਆਂ ਅੱਖਾਂ ਨਾਲ ਵੇਖੋ, ਗੁਰੂ ਨਾਨਕ ਬੈਠਾ, ਉਹ ਨਿਰੰਕਾਰੀ ਜੋਤ। ਬਾਬਾ ਜੀ ਸਾਹਮਣੇ ਬੈਠੇ ਹੁੰਦੇ ਸਨ, ਅਸੀਂ ਪਾਸੇ ਤੇ ਹੁੰਦੇ ਸਨ। ਜਿਸ ਵੇਲੇ ਬਾਬਾ ਜੀ ਨੇ ਆਖਿਆ ਮੈਂ ਕਹਿੰਦਾ ਗੁਰੂ ਨਾਨਕ ਬੈਠਾ, ਮੈਂ ਜ਼ਰਾ ਅਗੇਰੇ ਹੋ ਕੇ ਅੰਦਰ ਵੱਲ ਨੂੰ ਚਾਤੀ ਪਾਈ ਵੇਖਣ ਵਾਸਤੇ ਵੀ ਬਾਬਾ ਜੀ ਕਹਿੰਦੇ ਨਾ ਗੁਰੂ ਨਾਨਕ ਬੈਠਾ, ਮੈਂ ਵੀ ਵੇਖ ਲਵਾਂ। ਪਰ ਮੇਰੀ ਚਾਤੀ ਪੈ ਨਾ ਸਕੀ ਕਿਉਂਕਿ ਪਾਸੇ ਤੇ ਸਨ। ਬਾਬਾ ਜੀ ਕਹਿਣ ਲੱਗੇ, ਕਿਉਂ ਰਾਗਾ ਸੀ, ਤੂੰ ਵੇਖਣਾ, ਤੂੰ ਮੁੜ ਮੁੜ ਚਾਤੀਆਂ ਪਾਉਂਦੇ, ਤੂੰ ਵੇਖਣਾ। ਮੈਂ ਤਾਂ ਡਰ ਗਿਆ, ਖਬਰ ਨਹੀਂ ਮੈਂ ਬੇਅਦਬੀ ਕਰ ਬੈਠਾ। ਪਰ ਬਾਬਾ ਜੀ ਮੇਰਾ ਦੇ ਘਰ ਵਿੱਚ ਆਏ ਹੋਏ ਸਨ, ਕਹਿਣ ਲੱਗੇ ਜੇ ਵੇਖਣਾ ਤਾਂ ਉੱਥੋਂ ਕੀ ਪਿਆ ਵੇਖਣਾ, ਇੱਥੇ ਮੇਰੇ ਕੋਲ ਆ ਜਾ। ਖਬਰ ਨਹੀਂ ਕਿਸ ਤਾਕਤ ਨੇ ਉਠਾਇਆ, ਨਹੀਂ ਤੇ ਬਾਬਾ ਜੀ ਦੇ ਸਾਹਮਣੇ ਕੋਈ ਜ਼ੁਰਤ ਹੁੰਦੀ ਸੀ ਕਿਸੇ। ਮੈਂ ਉੱਠਿਆ ਤੇ ਬਾਬਾ ਜੀ ਦੇ ਪਿਛਲੇ ਪਾਸੇ ਦੀ ਚਲਾ ਗਿਆ, ਆਖਣ ਲੱਗੇ ਅੱਗੇ ਹੋ ਜਾ, ਨੇੜੇ ਕਰ ਲਿਆ। ਇਸੇ ਤਰ੍ਹਾਂ ਪਿੱਛੇ ਦੋ ਲੱਕੜਾਂ ਲਾਈਆਂ ਹੁੰਦੀਆਂ ਸਨ ਢੋ ਲਾਉਣ ਵਾਸਤੇ, ਮੈਂ ਉਹਨਾਂ ਲੱਕੜਾਂ ਦੇ ਬਾਹਰ ਆਣ ਕੇ ਜਿਸ ਵੇਲੇ ਬੈਠ ਗਿਆ ਤਾਂ ਬਾਬਾ ਜੀ ਕਹਿੰਦੇ ਨੇ ਅੰਦਰ ਆ ਜਾ। ਅੰਦਰ ਆਉਣ ਦੀ ਤਾਂ ਜ਼ਰੂਰਤ ਨਾ ਕੀਤੀ, ਮੈਂ ਦੋ ਲੱਕੜਾਂ ਦੇ ਵਿੱਚੋਂ ਸਿਰ ਅੱਗਾਂ ਕਰ ਦਿੱਤਾ, ਸਿਰ ਮੇਰਾ ਬਾਬਾ ਜੀ ਦੀ ਕੱਛ ਨਾਲ ਜਾ ਲੱਗਾ। ਤਾਂ ਉਹਨਾਂ ਨੇ ਆਪਣੀ ਕੱਛ ਵਿੱਚ ਬੁੱਕਲ ਵਿੱਚ ਲੈ ਲਿਆ, ਸਿਰ ਦੇ ਉੱਤੋਂ ਦੀ ਬਾਂਹ ਆਪਣੀ ਵਲਾ ਲਈ ਤੇ ਕਹਿੰਦੇ ਨੇ ਇਹ ਆਉ ਵੇਖ। ਵਾਹਿਗੁਰੂ ਜਾਣੇ ਉਸ ਵੇਲੇ ਕੀ ਹੋਇਆ, ਉਸ ਸਮੇਂ ਨੂੰ ਨਾ ਕੋਈ ਕਹਿ ਸਕਦਾ, ਨਾ ਕੱਥ ਸਕਦਾ, ਨਾ ਲਿਖ ਸਕਦਾ। ਉਸਨੂੰ ਬਾਣੀ ਵਿੱਚ ਇਹਨਾਂ ਅੱਖਰਾਂ ਨਾਲ ਆਖਿਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਗੁੰਜਾ, ਮਹਿਲ ਬੁਲਾਇਆ। ਉਸ ਵੇਲੇ ਉਸ ਮਹਿਲ ਦੇ ਅਧੂਰ ਕੌਣ ਬੁਲਾ ਸਕਦਾ ਹੈ? ਕੋਈ ਉਸਦਾ ਮਿੱਤਰ ਹੋਵੇ ਜਿਸ ਨੂੰ ਬੂਹੇ 'ਤੇ ਕੋਈ ਰੋਕ ਹੀ ਨਾ ਸਕੇ। ਜਦੋਂ ਕੋਈ ਮਿੱਤਰ ਆ ਜਾਏ ਕਿਸੇ ਅਫਸਰ ਦਾ, ਚਪੜਾਸੀ ਦੀ ਜ਼ਰੂਰਤ ਹੈ, ਜਿਹਨੂੰ ਪਤਾ ਹੋਵੇ ਵੀ ਮੇਰੇ ਮਾਲਕ ਦਾ ਇਹ ਮਿੱਤਰ ਹੈ, ਜਿਸ ਵੇਲੇ ਉਹ ਬੂਹੇ 'ਤੇ ਆਇਆ ਉਹ ਸਲਾਮ ਕਰਕੇ ਪਿੱਛੇ ਹਟ ਗਿਆ। ਉਹਨੂੰ ਪੁੱਛਣ ਦੀ ਵੀ ਲੋੜ ਨਹੀਂ ਪੈਂਦੀ ਵੀ ਮੈਂ ਅੰਦਰ ਆਵਾਂ ਕਿ ਨਾ ਆਵਾਂ। ਮਹਿਲ ਬੁਲਾਇਆ, ਪ੍ਰਭ ਅੰਮ੍ਰਿਤ ਵੁੰਚਾ। ਜਿਸ ਵੇਲੇ ਮਹਿਲ ਤੱਕ ਉਹਨਾਂ ਨੇ ਬੁਲਾ ਲਿਆ ਅਤੇ ਅੰਮ੍ਰਿਤ ਛਕਾਇਆ, ਉਹ ਅੰਮ੍ਰਿਤ ਹੋ ਰਿਹਾ ਹੈ। ਆ ਕੀਰਤਨ ਦਾ ਵੀ ਰਸ ਆਉਂਦਾ, ਇਹ ਵੀ ਅੰਮ੍ਰਿਤ ਹੈ। ਆ ਅੰਮ੍ਰਿਤ ਛਕਦੇ ਹਾਂ, ਇਹ ਵੀ ਅੰਮ੍ਰਿਤ ਹੈ। ਪਰ ਉਹ ਜਿਹੜਾ ਮਹਿਲ ਦੇ ਹਜ਼ੂਰ ਪਹੁੰਚ ਕੇ ਅੰਮ੍ਰਿਤ ਪ੍ਰਾਪਤ ਹੁੰਦਾ ਹੈ, ਉਹ ਜਿਹਨੂੰ ਆਖਿਆ ਹੈ ਪ੍ਰਭ ਅੰਮ੍ਰਿਤ ਵੁੰਚਾ, ਉਹ ਅੰਮ੍ਰਿਤ ਹੋ ਰਿਹਾ। ਜਿਹਨੂੰ ਉਹ ਅੰਮ੍ਰਿਤ ਪ੍ਰਾਪਤ ਹੋ ਗਿਆ, ਉਸਦੀ ਰਚਨਾ ਨੇ ਨਹੀਂ, ਉਸਦੇ ਰੋਮ ਰੋਮ ਨੇ ਆਖਿਆ, ਕਹੋ ਨਾਨਕ ਪ੍ਰਭ ਮੇਰਾ ਉੱਚਾ। ਮੇਰਾ ਪ੍ਰਭੂ ਉੱਚਾ ਹੈ, ਕਿਤਨਾ ਉੱਚਾ ਹੈ ਇਹ ਮੈਂ ਹੱਦ ਮਿਆਦ ਨਹੀਂ ਦੱਸ ਸਕਦਾ, ਇਹਨਾਂ ਅੱਖਰਾਂ ਨਾਲ ਹੀ ਕਹਿ ਸਕਦਾ ਹਾਂ। ਵੱਡੇ ਤੇਰਾ ਬੇਨਤੀ ਕੀਤੀ। ਆਪ ਉਹਨਾਂ ਦੇ ਸੇਵਕ ਸਨ, ਮੰਡਲੇਸ਼ਵਰ ਮਹਾਰਾਜ ਦੇ। ਬੇਨਤੀ ਕੀਤੀ ਜੀ ਉਹ ਜੋਤ ਕੈਸੀ ਹੈ, ਜਿਸ ਜੋਤ ਨੂੰ ਬਾਣੀ ਵਿੱਚ ਆਖਿਆ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਉਸ ਜੋਤ ਦਾ ਦਰਸ਼ਨ ਕਰਾ। ਕਹਿਣ ਲੱਗੇ ਗਿਆਨ ਸਿਆ, ਦਰਸ਼ਨ ਕਰਕੇ ਸਹਿ ਸਕੇਗਾ? ਉਸ ਵਾਸਤੇ ਤਾਂ ਬੜੀ ਕਾਲਨਾ ਕਾਲਣੀ ਪੈਂਦੀ। ਨਿਰਾਸ਼ ਹੋ ਕੇ ਉੱਠ ਗਏ ਵੀ ਅਸੀਂ ਅਧਿਕਾਰੀ ਨਹੀਂ, ਐਵੇਂ ਪੁੱਛ ਬੈਠੇ ਹਾਂ। ਜੇ ਪਤਾ ਹੁੰਦਾ ਵੀ ਅਜੇ ਅਸੀਂ ਉਸ ਸ਼ਹਿਰ ਦੇ ਲਾਇਕ ਨਹੀਂ ਤਾਂ ਨਾ ਪੁੱਛਦੇ। ਖਬਰ ਨਹੀਂ ਸੰਤਾਂ ਨੇ ਗੁੱਸਾ ਹੀ ਕੀਤਾ ਹੋਵੇ। ਆ ਕੇ ਸੌਂ ਗਏ ਅਤੇ ਸੁੱਤਿਆਂ ਸੁਪਨੇ ਵਿੱਚ ਉਹ ਜੋਤ ਪ੍ਰਕਾਸ਼ ਹੋ ਗਈ। ਉਹ ਜੋਤ ਜਿਸ ਵੇਲੇ ਪ੍ਰਕਾਸ਼ ਹੋ ਗਈ ਤਾਂ ਆਪਣੇ ਅੱਖਾਂ ਮੀਟ ਲਈ, ਕਿਉਂਕਿ ਐਡਾ ਤੇਜ ਸੀ ਚਲਿਆ ਨਹੀਂ ਸੀ ਜਾਂਦਾ। ਤਾਈਏ ਜੇ ਮੰਡੇਸ਼ਵਰ ਮਹਾਰਾਜ ਆ ਗਏ ਸੁੱਤੇ ਨੂੰ ਜਗਾ ਕੇ, ਕਹਿਣ ਲੱਗੇ ਗਿਆਨ ਸਿਆਂ ਫਿਰ ਜੋਤ ਵੇਖ ਸਕਣਾ? ਇਹ ਉਹੀ ਉਹ ਵੇਖ ਸਕਦੇ ਹਨ ਜਿਹਨਾਂ ਨੂੰ ਅੱਖਾਂ ਦਿੰਦਾ ਵੇਖਣ ਵਾਲੀ। ਉਹਨਾਂ ਅੱਖਾਂ ਨੂੰ ਤਾਂ ਆਖਿਆ ਨਾਨਕ ਸੇ ਅੱਖੜੀਆਂ ਬੇਅੰਗੀਆਂ, ਜਿਹਨੀ ਦਿਸਣ ਦੋ ਮਾਂ ਪੀੜੀ, ਉਹ ਅੱਖਾਂ ਹੋਰ ਹਨ ਵੇਖਣ ਵਾਲੀਆਂ। ਪਰ ਕੌਣ ਵਿਖਾਲੇ ਮਹਾਂਪੁਰਖਾਂ ਬਿਨਾਂ, ਕਿਉਂਕਿ ਉਹਨਾਂ ਆਪ ਦਿੱਠਾ, ਕੋਈ ਵੇਖੇ ਤਾਂ ਵਿਖਾਏ, ਜਿਹਨੇ ਦਿੱਠਾ ਨਹੀਂ ਉਹ ਕਿਆ ਵਿਖਾਲੇਗਾ? ਉਹ ਜਦੋਂ ਮਹਾਂਪੁਰਖਾਂ ਦੀ ਨਜ਼ਰ ਹੋਈ, ਕਿਰਪਾ ਕੀਤੀ ਅਤੇ ਵਿਖਾਲਿਆ, ਅਤੇ ਫਿਰ ਸੱਚਮੁੱਚ ਨੂੰ ਨੂੰ ਪੁਕਾਰ ਉੱਠਿਆ, ਵੱਡਿਓ ਵੱਡਾ ਆਪਾ, ਨਹੀਂ ਤਾਂ ਸੁਣ ਵੱਡਾ ਆਖੇ ਸਭ ਕੋਈ। ਸਭ ਕੋਈ ਸੁਣ ਸੁਣ ਕੇ ਉਸਨੂੰ ਵੱਡਾ ਪਿਆ ਆਖਦਾ, ਪਰ ਕੇਵਲ ਵੱਡਾ ਉਹ ਹੈ ਕਿੱਡਾ ਵੱਡਾ? ਸਾਹਿਬ ਆਖਦੇ ਨੇ ਤਾਂ ਡਿੱਠਾ ਹੋਏ, ਇਹ ਤਾਂ ਡਿੱਠਾ ਹੋਵੇ ਤਾਂ ਪਤਾ ਲੱਗੇ, ਨਹੀਂ ਤਾਂ ਅਸੀਂ ਸੁਣ ਕੇ ਕਹਿਣ ਵਾਲੇ ਹਾਂ, ਅਸੀਂ ਡਿੱਠਾ ਕਿੱਥੇ ਹੈ? ਜਿਹਨੇ ਡਿੱਠਾ ਹੈ ਉਹ ਵੀ ਪਿਆ ਕਹਿੰਦਾ ਕੀਮਤ ਪਾਏ ਨਾ ਕਿਹਾ ਜਾਏ। ਉਹ ਇਤਨਾ ਵੱਡਾ ਹੈ ਜਿਸ ਦੀ ਕੀਮਤ ਨਹੀਂ ਕੋਈ ਪਾ ਸਕਦਾ, ਜਿਸ ਨੂੰ ਕੋਈ ਕਹਿ ਨਹੀਂ ਸਕਦਾ ਕਿ ਉਹ ਕਿੱਡਾ ਹੈ। ਕਿਉਂ ਨਹੀਂ ਕਹਿ ਸਕਦਾ? ਕੀਮਤ ਪਾਏ ਨਾ ਕਿਹਾ ਜਾਏ ਇਸ ਵਾਸਤੇ ਨਹੀਂ ਕਹਿ ਸਕਦਾ ਕਿ ਕਹਿਣੇ ਵਾਲੇ ਤੇਰੇ ਰਹੇ ਸਮਾਏ। ਇਉਂ ਜਿਹੜੇ ਕਹਿਣਾ ਵੀ ਚਾਹੁੰਦੇ ਨੇ ਨਾ ਕਹਿ ਨਹੀਂ ਸਕਦੇ, ਕਿਉਂ ਉਹ ਤੇਰੇ ਵਿੱਚ ਸਮਾ ਜਾਂਦੀਆਂ ਨੇ, ਹੁਣ ਕਿਵੇਂ ਆਖਣ। ਨਦੀ ਚਲਦੀ ਚਲਦੀ ਸਮੁੰਦਰ ਨੂੰ ਜਾ ਮਿਲੀ, ਹੁਣ ਕੌਣ ਆਖੇ ਕਿ ਮੈਂ ਨਦੀ ਸਾਂ ਔਰ ਮੈਂ ਸਮੁੰਦਰ ਨੂੰ ਮਿਲ ਗਈ ਹਾਂ। ਔਰ ਸਮੁੰਦਰ ਐਡਾ ਵੱਡਾ ਹੈ, ਨਦੀ ਤਾਂ ਸਮੁੰਦਰ ਹੀ ਹੋ ਗਈ, ਉਹ ਤਾਂ ਕਹਿਣ ਜੋਗੀ ਨਾ ਰਹੀ। ਬਈ ਨਦੀ ਵੱਖਰੀ ਹੁੰਦੀ ਤਾਂ ਕਹਿੰਦੀ, ਵੱਖਰੀ ਕਹਿ ਨਹੀਂ ਸਕਦੀ ਤੇ ਮਿਲ ਕੇ ਕਹਿਣ ਜੋਗੀ ਨਹੀਂ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਨਦੀ ਵੱਖਰੀ ਹੈ ਤਾਂ ਸਮੁੰਦਰ ਡਿੱਠਾ ਨਹੀਂ, ਤੇ ਜੇ ਨਦੀ ਨੇ ਸਮੁੰਦਰ ਵੇਖ ਲਿਆ ਵਿੱਚ ਜਾ ਰਲੀ ਹੈ ਤਾਂ ਹੁਣ ਵੱਖਰੀ ਨਹੀਂ ਆਖੇ ਕਿਵੇਂ। ਪਾਣੀ ਵਿੱਚ ਪਾਣੀ ਮਿਲਿਆ ਕੋਈ ਪਛਾਣ ਸਕਦਾ ਆਹ ਗੰਗਾ ਦਾ ਪਾਣੀ ਹੈ ਕਿ ਆਹ ਜਮੁਨਾ ਦਾ ਪਾਣੀ ਹੈ? ਉਹ ਤਾਂ ਜਿਉਂ ਜਲ ਮੈਂ ਜਲ ਆਏ ਕਟਾਨ, ਜਿਵੇਂ ਜਲ ਵਿੱਚ ਜਲ ਆਣ ਕੇ ਮਿਲ ਗਿਆ, ਹੁਣ ਕੋਈ ਨਿਰਣਾ ਕਰ ਹੀ ਨਹੀਂ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਨੇ ਉਸਨੂੰ ਡਿੱਠਾ ਹੈ ਉਸਦੇ ਵਿੱਚ ਹੀ ਸਮਾ ਗਏ ਹਨ, ਹੁਣ ਉਹਨਾਂ ਨੇ ਆਪੋ ਕੁਛ ਨਹੀਂ ਆਖਿਆ। ਹਾਂ, ਜੋ ਕੁਛ ਬਾਣੀ ਨੇ ਆਖਿਆ ਉਹਨੂੰ ਉਹਨਾਂ ਨੇ ਦੁਹਰਾ ਦਿੱਤਾ ਹੈ। ਕੀ ਆਖਿਆ? ਜਿਨ੍ਹਾਂ ਨੇ ਉਸਨੂੰ ਵੇਖ ਲਿਆ ਉਹ ਉਸ ਦੀਆਂ ਵਡਿਆਈਆਂ ਦਾ ਅੰਤ ਨਹੀਂ ਕਹਿ ਸਕਦੇ। ਉਹ ਫਿਰ ਕੀ ਆਖਦੇ ਹਨ? ਉਹ ਆਪ ਨੂੰ ਨੀਵੇਂ ਤੋਂ ਨੀਵਾਂ ਆਖਦੇ ਹਨ। ਆਪ ਨੂੰ ਨੀਵਾਂ ਕਹਿਣਾ ਇਹ ਵੀ ਉਸ ਦੀ ਵਡਿਆਈ ਹੈ। ਭਾਈ ਸਾਹਿਬ ਨੰਦ ਲਾਲ ਨੇ ਜਿਸ ਵੇਲੇ ਸਾਹਿਬ ਕੁਲਵੀਧਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਡਿੱਠਾ ਤੇ ਫਿਰ ਕੀ ਆਖਿਆ? ਆਖਿਆ, ਤੇਰੇ ਕੁੱਤਿਆਂ ਨਾਲੋਂ ਨੀਵਾਂ, ਮੈਂ ਤੇਰੇ ਕੁੱਤਿਆਂ ਨਾਲੋਂ ਵੀ ਨੀਵਾਂ, ਤੇਰੇ ਕੁੱਤਿਆਂ ਨਾਲੋਂ ਨੀਵਾਂ ਨੰਦ ਲਾਲ ਸਦਵਾਵਾਂ। ਭਾਈ ਗੁਰਦਾਸ ਨੇ ਆਖਿਆ, ਕੁੱਤੇ ਦਾ ਹੋਵੇ ਪੜ ਕੁੱਤਾ, ਪੜ ਜਾਣਦੇ ਹੋ ਨਾ, ਪੋਤਰਾ ਪੜ ਪੋਤਰਾ, ਤੇ ਜਿੱਥੇ ਪੜ ਆ ਗਿਆ ਉੱਥੇ ਇੱਕ ਹੋਰ ਅਗਾਂ, ਪੋਤਰਾ ਨਹੀਂ ਪੜ ਪੋਤਰਾ, ਦਾਦਾ ਨਹੀਂ ਪੜ ਦਾਦਾ। ਆਖੀਆ, ਤੇਰੇ ਕੁੱਤਿਆਂ ਦਾ ਕੁੱਤਾ ਵੀ ਨਹੀਂ, ਕੁੱਤੇ ਦਾ ਹੋਵੇ ਪਰ ਕੁੱਤਾ, ਕੁੱਤੇ ਦਾ ਵੀ ਅੱਗੋਂ ਕੁੱਤਾ ਬਣਨਾ। ਏਡੀ ਨਿਮਰਤਾ ਜਿਸ ਵਿੱਚ ਆ ਗਈ ਹੈ, ਸਮਝ ਲਓ ਉਸਨੇ ਉਸ ਵਾਹਿਗੁਰੂ ਨੂੰ ਡਿੱਠਾ, ਉਹਨੇ ਜਾਤੀ ਪਾਈ ਹੈ, ਉਸਨੇ ਤੱਕ ਲਿਆ ਹੈ। ਇਸ ਵਾਸਤੇ ਪਿਆ ਕਹਿੰਦਾ, ਤੇਰੇ ਕੁੱਤਿਆਂ ਨਾਲੋਂ ਨੀਵਾਂ ਨੰਦ ਲਾਲ ਸਦਵਾਵਾਂ, ਤੇਰੇ ਕੁੱਤਿਆਂ ਨਾਲੋਂ ਨੀਵਾਂ ਨੰਦ ਲਾਲ ਸਦਵਾਵਾਂ, ਡਿੱਗੇ ਡੱਠੇ ਪੋਰੇ ਚੁਣ ਕੇ ਏਦਾਂ ਜੱਟ ਲੰਘਾਵਾਂ। ਜਿੱਥੇ ਤੂੰ ਆਪਣੇ ਕੁੱਤਿਆਂ ਨੂੰ ਟੁੱਕਰ ਪਾਨੇ ਨਾ, ਤੇ ਤੇਰੇ ਕੁੱਤੇ ਖਾ ਕੇ ਉੱਠ ਜਾਂਦੇ, ਉਹਨਾਂ ਦੀ ਜੂਠ ਮੂਠ ਪਈ ਹੁੰਦੀ ਹੈ, ਮੈਂ ਪਿੱਛੋਂ ਆਣ ਕੇ ਉਹ ਚੱਟਦਾ ਹਾਂ। ਜੇ ਜਿੱਥੇ ਤੇਰੇ ਪਿਆਰੇ ਸਿੱਖ ਤੈਨੂੰ ਚਿਤਾਰਨ ਵਾਲੇ ਤੇਰੇ ਕੀਰਤਨ ਵਿੱਚ ਆ ਕੇ ਜੁੜਦੇ ਹਨ, ਮੈਂ ਵੀ ਉਹਨਾਂ ਦੀ ਸੰਗਤ ਵਿੱਚ ਆ ਕੇ ਬਹਿੰਦਾ ਹਾਂ, ਪਰ ਮੈਂ ਉਡੀਕਦਾ ਉਸ ਵੇਲੇ ਨੂੰ ਜਿਸ ਵੇਲੇ ਸੰਗਤ ਉੱਠੇਗੀ ਔਰ ਮੈਂ ਸੰਗਤ ਦੀ ਧੂੜ ਚੱਟਾਂਗਾ, ਮੈਂ ਇਸ ਤੂੜੀ ਨੂੰ ਅੱਖਾਂ 'ਚ ਪਾਵਾਂਗਾ, ਮੈਂ ਉਸ ਤੂੜੀ ਨੂੰ ਆਪਣੀ ਜੀਵ ਨਾਲ ਖਾਵਾਂਗਾ। ਸਾਧ ਸੰਗਤ ਬੋਲੋ ਸ੍ਰੀ ਜਿਹੜੀ ਨਿਮਰਤਾ ਆ ਗਈ ਉਸਨੇ ਵਾਹਿਗੁਰੂ ਨੂੰ ਓਡਾ ਹੀ ਵੱਡਾ ਵੇਖਿਆ ਹੈ। Thank you. ਕਰ ਸਾਧ ਸੰਗਤ। ਔਰ ਇਹਦੂ ਭਲਾ ਘਰ ਹੋਰ ਕੋਈ ਹੈ ਹੀ ਨਹੀਂ ਜਿੱਥੇ ਬੁਰਿਆਂ ਦਾ ਵੀ ਭਲਾ ਹੁੰਦਾ। ਆਖਿਆ ਨਾ ਹਮ ਜੈਸੇ ਅਪਰਾਧੀ ਅਵਰ ਕੋ ਰੱਖੇ, ਮੇਰੇ ਵਰਗੇ ਅਪਰਾਧੀ ਨੂੰ ਕੋਈ ਹੋਰ ਰੱਖ ਕੇ ਵਿਖਾਵੇ, ਕੋਈ ਹੋਰ ਰੱਖ ਕੇ ਦੱਸੇ ਨਾ, ਤਾਂ ਮੈਂ ਜਾਣ। ਹਮ ਜੈਸੇ ਅਪਰਾਧੀ ਅਵਰ ਕੋ ਰੱਖੇ, ਜੈਸੇ ਹਮ ਸਤਿਗੁਰ ਰੱਖ ਲੀਏ ਛਡਾ। ਇਹ ਭਲਾ ਘਰ ਹੈ ਤੇਰਾ ਜਿੱਥੇ ਮੇਰੇ ਵਰਗੇ ਬੁਰੇ ਨੂੰ ਵੀ ਟੋਈ ਮਿਲਦੀ ਹੈ, ਜਿੱਥੇ ਮੇਰੇ ਵਰਗੇ ਬੁਰੇ ਨੂੰ ਵੀ ਕੋਈ ਠਾਕਦਾ ਨਹੀਂ, ਮੇਰਾ ਦਰ ਹੀ ਐਸਾ। ਇਸ ਵਾਸਤੇ ਭਲਿਆਂ ਨਾਲੋਂ ਭਲਾ ਘਰ, ਭਲਿਓ ਭਲਾ ਘਰ ਇਹ ਤੇਰੀ ਸਾਧ ਸੰਗਤ ਹੈ। ਜਿਸ ਸੰਗਤ ਵਿੱਚ ਤੂੰ ਆਪ ਬੈਠਾ ਹੈ ਔਰ ਜਿਸ ਸੰਗਤ ਵਿੱਚ ਤੂੰ ਆਪ ਵਸਣ ਹੈ, ਜਿਸ ਸੰਗਤ ਵਿੱਚ ਪਾਈ ਜਾਤ ਇੱਕ ਵਾਰੀ ਮੁੜ ਜੰਮ ਦੇ ਮੱਥੇ ਨਹੀਂ ਲੱਗਦਾ। ਸਾਹਿਬ ਆਖਦੇ ਤੇਰਾ ਘਰ ਭਲਾ, ਤੇਰੇ ਘਰ ਆਨੰਦ, ਕਿੱਡਾ ਆਨੰਦ ਹੈ ਹਰ ਵੇਲੇ ਕੀਰਤਨ, ਏਡੂ ਵੱਡਾ ਆਨੰਦ ਹੋਰ ਕੀ ਹੋਏਗਾ। ਤੇਰੇ ਘਰ ਆਨੰਦ ਵਧਾਈ, ਜਿਹਨਾਂ ਘਰਾਂ ਵਿੱਚ ਆਨੰਦ ਹੁੰਦਾ, ਖੁਸ਼ੀ ਹੁੰਦੀ ਹੈ, ਉਹਨਾਂ ਘਰਾਂ ਨੂੰ ਵਧਾਈਆਂ ਮਿਲਦੀਆਂ ਹਨ। ਪਰ ਇਹ ਦੁਨਿਆਵੀ ਵਧਾਈਆਂ ਇਹ ਵਧਾ ਕੁਛ ਨਹੀਂ ਸਕਦੀਆਂ, ਇਹ ਵਧਾਈਆਂ ਸਗੋਂ ਘਟਾ ਜਾਂਦੀਆਂ ਹਨ। ਇਹਨਾਂ ਘਰਾਂ ਦਾ ਕੋਈ ਤਬਾਰ ਨਹੀਂ, ਅੱਜ ਵਧਾਈ ਹੈ ਤੇ ਕੱਲ੍ਹ ਖਬਰੇ ਕਟਾਈ ਹੋ ਜਾਏ, ਕਿਉਂਕਿ ਜਹਾਂ ਵੱਜਦੇ ਹੈ ਨਕਾਰੇ ਵਹਾਂ ਮਾਤਮ ਵੀ ਹੋਤੇ ਹੈ। ਲੋਕਾਂ ਦੇ ਘਰਾਂ ਵਿੱਚ ਜਿੱਥੇ ਖੁਸ਼ੀ ਹੁੰਦੀ ਹੈ ਉੱਥੇ ਕਦੇ ਸੱਥਰ ਵੀ ਵਿਛਦੇ ਹਨ, ਕਦੇ ਰੋਣਾ ਪੁੱਟਣਾ ਵੀ ਹੁੰਦਾ। ਪਰ ਹੇ ਵਾਹਿਗੁਰੂ ਇਹ ਤੇਰਾ ਘਰ ਹੈ ਜਿੱਥੇ ਸਦਾ ਆਨੰਦ ਹੈ, ਸਦਾ ਵਧਾਈ ਹੈ, ਕਿਉਂਕਿ ਤੇਰਾ ਘਰ ਭਲਿਓ ਭਲਾ ਹੈ ਜਿੱਥੇ ਬੁਰੇ ਨਾਲ ਵੀ ਭਲਾ ਕੀਤਾ ਜਾਂਦਾ ਹੈ। ਸਭ ਕੁਛ ਤੇਰੇ ਵਸੂਲ ਸਭ